At Emory University, we believe in those with the ambition to achieve, the passion to learn, and the optimism to see the possibilities ahead. Founded on a belief that the wise heart seeks knowledge, an Emory education combines experiential learning in Atlanta and beyond with unrivaled collaboration and discovery, all to prepare you for a world that needs your leadership. Learn more at emory.edu.
अमूल गुण अमूल व्यापार अमूल व्यापारिये अमूल भंडार अमूल आवे अमूल लै जाहे अमूल पाए अमूला समाहे अमूल धर्म अमूल दी बाण अमूल तुल अमूल परवान अमूल बख्शीस अमूल निशान अमूल करम अमूल फरमान अमूलो अमूल आख्या ना जाए आखे आख रहे लिवलाए आखे वेद पाठ पुराण आखे पढ़े करे वख्यान आखे बरमे आखे इंद आखे गोपी ते गोविंद आखे ईसर आखे सिद्ध आखे केते कीते बुद्ध आखे दानव आखे देव आखे सुरनर मुंजन सेव केते आखे आखण पाहे केते कह कह उठ उठ जाहे एते कीते होर करे ता आख न सके केई के जेवड़ भावे तेवड़ होए नानक जाने साचा सोए जे को आखे बोल विगाड़ ता लिखिए सिर गवारा गावार। वाहिगुरु जी का खालसा वाहिगुरु जी की फतेह। पिछली पौड़ी विच असी समझिया सी कि बख्शीशां करन वाला बेअंत मालक लिखत विच नहीं लिखिया जा सकता ते ना ही अकाल पुरख नूं कोई लालच है कि कोई उन्हूं किवें आप दे हिसाब नाल मनाउण ते लगा होया है। बेअंती सूरमे उहदे तों मंग रहे ने, बेअंती लोक मालक दी विचार कर रहे ने ते बेअंती लोक विकारां विच खपे पए ने। बेअंती लोक ने जो अकाल पुरख तों दातां लै के मुकर जांदे ने ते किन्ने ही बस उहदे दर तों खा रहे ने, मालक दे गुणां नूं मालक दी याद नूं भुला दिंदे ने। बेअंती लोक दुख भुख ते हालातां दी मार नूं मालक दी दात समझ के सह रहे ने, पर मालक दे हुकम विच तुरना ही इको एक तरीका है जिस नाल असी माया दे प्रभाव तों मुक्त हो सकते हाँ। पर जे कोई मूर्ख आप दे हिसाब नाल मालक बारे दसन की कोशिश करे तां उह मूंह दीआं चोटां खांदा। ते किन्ने ही इदा कहिंदे ने कि मालक आप ही जाणदा कि उहदे जीवां नूं की लोड़ है ते उह उहनां नूं दातां बख्शदा, पर जिहड़ा भी मालक की बख्शीश थले आ जांदा उह फिर बादशाहां दा बादशाह बन जांदा। अज असी 26वीं पौड़ी की विचार करनी है जी। जिवें असी हर वारी विचार करते हाँ कि बाकी चीज़ां तां खत्म होण वालियां ने पर नाम तां सदा ही थिर रहण वाला, मतलब मालक दा हुक्म ते उहदे गुण सदा ही साडे अंदर जोत रूप विच मौजूद रहिंदे ने। बाकी धन पदार्थ माया रूपी बदलदे रहिंदे ने, पर उहदे गुण जदों असी पक्के तौर ते अपने अंदर प्रगट कर लैंदे आ, मालक दी रजा थले आ जाने आ, तां फिर असी माया दे बंधना तों मुक्त हो के जूना विच नहीं पैंदे, मतलब आत्मिक मौत दे जन्म मरण तों मुक्त हो जाने आ। इस पौड़ी विच भी गुरु नानक साहब ने मालक दे उहनां गुणां दी ही गल कीती आ, दया धर्म सबर संतोख सच मेहनत वर्गे किन्ने ही रब्बी गुण ने जिन्हां दा मुल नहीं पै सकता। हुण पौड़ी दी विचार शुरू करदे हां जी। अमुल गुण अमुल व्यापार, मालक दे गुण अमुल ने, गुणा दा मुल नहीं पै सकता, इन्हां गुणा दा व्यापार करना भी अमुल है। श्री राग विच गुरु नानक साहब दा शब्द है, सुन मन मित्र प्यारे आ मिल वेला है ए, जब लग जोबन सास है तब लग ए तन दे, बिन गुण कामना आवई ढै ढेरी तनखे। ਗੁਰੂ ਸਾਹਿਬ ਸਿੱਖਿਆ ਦੇ ਰਹੇ ਨੇ ਕਿ ਹੇ ਮੇਰੇ ਮਨਾ, ਮੇਰੇ ਪਿਆਰੇ ਮਿੱਤਰਾ, ਇਹੀ ਵੇਲਾ ਮਾਲਕ ਨੂੰ ਮਿਲਣ ਦਾ ਹੈ। ਇਹ ਤਨ ਉਦੋਂ ਤੱਕ ਜਿਉਂਦਾ ਹੈ ਜਦੋਂ ਤੱਕ ਸਾਹ ਚੱਲ ਰਹੇ ਨੇ। ਇੱਦਾਂ ਹੀ ਬਿਨਾਂ ਗੁਣਾਂ ਨੂੰ ਧਾਰਨ ਕੀਤਿਆਂ ਇਹ ਸਰੀਰ ਵੀ ਇੱਕ ਮਿੱਟੀ ਦੀ ਢੇਰੀ ਹੀ ਹੈ। ਇਸ ਲਈ ਮਾਲਕ ਦੇ ਗੁਣ ਅਮੁੱਲ ਨੇ ਅਤੇ ਗੁਣਾਂ ਦਾ ਵਪਾਰ ਵੀ ਅਮੁੱਲ ਹੈ। ਅਮੁੱਲ ਵਪਾਰੀਏ, ਅਮੁੱਲ ਭੰਡਾਰ। ਇਹਨਾਂ ਗੁਣਾਂ ਦਾ ਵਪਾਰ ਕਰਨ ਵਾਲੇ ਜਿਹੜੇ ਵਪਾਰੀਏ ਨੇ, ਡੀਲਰ ਨੇ, ਉਹ ਵੀ ਅਮੁੱਲ ਨੇ। ਅਤੇ ਉਹਨਾਂ ਕੋਲ ਜਿਹੜਾ ਗੁਣਾਂ ਦਾ ਭੰਡਾਰ ਹੈ, ਟ੍ਰੈਜਰ ਹੈ, ਗੁਣਾਂ ਦਾ ਖਜ਼ਾਨਾ ਹੈ, ਉਹ ਵੀ ਅਮੁੱਲ ਹੈ। ਅਮੁੱਲ ਆਵੇ, ਅਮੁੱਲ ਲੈ ਜਾਏ। ਅਮੁੱਲ ਨੇ ਉਹ ਲੋਕ ਜਿਹੜੇ ਗੁਣਾਂ ਨੂੰ ਲੈਣ ਲਈ ਵਪਾਰੀਆਂ ਕੋਲ ਆਉਂਦੇ ਨੇ, ਅਤੇ ਅਮੁੱਲ ਨੇ ਉਹ ਲੋਕ ਜਿਹੜੇ ਗੁਣਾਂ ਵਾਲਾ ਸੌਦਾ ਖਰੀਦ ਕੇ ਲੈ ਜਾਂਦੇ ਨੇ। ਜਿਵੇਂ ਕਈ ਲੋਕ ਦੁਕਾਨਾਂ 'ਤੇ ਘੁੰਮਣ ਫਿਰਨ ਹੀ ਜਾਂਦੇ ਨੇ, ਕੁਝ ਖਰੀਦਦੇ ਨਹੀਂ, ਬਸ ਇੱਧਰ ਉੱਧਰ ਘੁੰਮ ਕੇ ਟਾਈਮ ਪਾਸ ਕਰਕੇ ਆ ਜਾਂਦੇ ਨੇ। ਪਰ ਜਿਹੜੇ ਕੋਸ਼ਿਸ਼ ਕਰ ਰਹੇ ਨੇ ਗੁਣਾਂ ਨੂੰ ਧਾਰਨ ਕਰਨ ਦੀ, ਆਪਦੇ ਅੰਦਰੋਂ ਚੰਗੇ ਗੁਣ ਪ੍ਰਗਟ ਕਰਨ ਦੀ, ਉਹ ਲੋਕ ਵੀ ਅਮੁੱਲ ਨੇ। ਕਿਉਂਕਿ ਉਹ ਲੋਕ ਇੱਕ ਚੰਗਾ ਜੀਵਨ ਬਣਾਉਣ ਦਾ ਯਤਨ ਤਾਂ ਕਰ ਰਹੇ ਨੇ। ਇਸ ਲਈ ਗੁਣ ਲੈਣ ਆਉਣ ਵਾਲੇ ਲੋਕ ਵੀ ਅਮੁੱਲ ਨੇ, ਅਤੇ ਜਿਹੜੇ ਗੁਣਾਂ ਦਾ ਵਪਾਰ ਕਰਕੇ ਲੈ ਵੀ ਜਾਂਦੇ ਨੇ ਉਹ ਲੋਕ ਵੀ ਅਮੁੱਲੀ ਨੇ। ਅਮੁੱਲ ਭਾਏ, ਅਮੁੱਲਾ ਸਮਾਹੇ। ਅਮੁੱਲ ਨੇ ਉਹ ਲੋਕ ਜਿਹੜੇ ਅਕਾਲ ਪੁਰਖ ਨੂੰ ਪ੍ਰੇਮ ਪਿਆਰ ਕਰਦੇ ਨੇ, ਅਤੇ ਅਮੁੱਲ ਨੇ ਉਹ ਲੋਕ ਜਿਹੜੇ ਮਾਲਕ ਦੇ ਗੁਣਾਂ ਦੀ ਸਿਫਤਲਾ ਕਰਦੇ ਕਰਦੇ ਉਸ ਮਾਲਕ ਵਿੱਚ ਹੀ ਲੀਨ ਹੋ ਜਾਂਦੇ ਨੇ। ਅਜਿਹੇ ਲੋਕਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਅਮੁੱਲ ਧਰਮ, ਅਮੁੱਲ ਦੀ ਬਾਣ। ਇੱਥੇ ਤੁਸੀਂ ਦੇਖੋਗੇ ਕਿ ਅਮੁੱਲ ਦੇ ਲੱਲੇ 'ਤੇ ਔਂਕੜ ਪਾਈ ਹੋਈ ਹੈ, ਅਤੇ ਪਹਿਲਾਂ ਵਾਲੀਆਂ ਲਾਈਨਾਂ ਵਿੱਚ ਅਮੁੱਲ ਦੇ ਲੱਲੇ 'ਤੇ ਕੋਈ ਔਂਕੜ ਨਹੀਂ ਸੀ। ਪਹਿਲਾਂ ਵਾਲੀਆਂ ਲਾਈਨਾਂ ਵਿੱਚ ਅਮੁੱਲ ਮਤਲਬ ਬਹੁ ਵਚਨ ਸੀ, ਬਹੁਤੇ ਲੋਕਾਂ ਦੀ ਗੱਲ ਹੋ ਰਹੀ ਸੀ। ਇੱਥੇ ਅਮੁੱਲ ਦਾ ਮਤਲਬ ਹੈ ਇੱਕ ਵਚਨ। ਅਮੁੱਲ ਧਰਮ, ਅਮੁੱਲ ਦੀ ਬਾਣ। ਮਾਲਕ ਦਾ ਧਰਮ ਵੀ ਅਮੁੱਲ ਹੈ, ਅਤੇ ਮਾਲਕ ਦਾ ਦਰਬਾਰ ਵੀ ਅਮੁੱਲ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਸਰਬ ਧਰਮ ਏ ਸ੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਚੰਗੇ ਕੰਮ ਕਰਨਾ ਹੀ ਸਾਰੇ ਧਰਮਾਂ ਵਿੱਚੋਂ ਸਭ ਤੋਂ ਉੱਤਮ ਧਰਮ ਹੈ। ਇਸ ਲਈ ਧਰਮ ਇੱਕੋ ਹੀ ਹੈ, ਮਾਲਕ ਦਾ ਕਾਨੂੰਨ ਇੱਕੋ ਹੀ ਹੈ। ਕਿਉਂਕਿ ਇੱਥੇ ਕਰਮੀ ਕਰਮੀ ਹੋਏ ਵਿਚਾਰ ਵਾਲਾ ਸਿਧਾਂਤ ਹੈ, ਮਤਲਬ ਜਿੱਦਾਂ ਦੇ ਕੰਮ ਕਰਾਂਗੇ ਉੱਦਾਂ ਦਾ ਫਲ ਹੀ ਮਿਲੇਗਾ। ਮਾਲਕ ਦਾ ਧਰਮ ਵੀ ਅਮੁੱਲ ਹੈ, ਅਤੇ ਉਹਦਾ ਦਰਬਾਰ ਵੀ ਅਮੁੱਲ ਹੈ। ਅਸੀਂ ਪਹਿਲਾਂ ਵੀ ਸਮਝਿਆ ਸੀ ਕਿ ਜੇ ਮਾਲਕ ਘੱਟ ਘੱਟ ਵਿੱਚ ਵੱਸ ਰਿਹਾ ਤਾਂ ਉਹਦਾ ਦਰਬਾਰ ਵੀ ਇੱਥੇ ਹੀ ਹੈ, ਕਿਤੇ ਬਾਹਰ ਨਹੀਂ ਉਹ ਆਪਣਾ ਦੀਵਾਨ ਲਾ ਕੇ ਬੈਠਾ। ਇਸ ਲਈ ਮਾਲਕ ਦਾ ਧਰਮ ਅਤੇ ਦਰਬਾਰ ਅਮੁੱਲ ਹੈ, ਜਿੱਥੇ ਉਹ ਸਭ ਫੈਸਲੇ ਕਰਦਾ। ਅਮੁੱਲ ਤੁਲ, ਅਮੁੱਲ ਪ੍ਰਵਾਨ। ਜਿਵੇਂ ਉਹਦਾ ਧਰਮ ਅਤੇ ਦਰਬਾਰ ਵੀ ਅਮੁੱਲ ਹੈ, ਇੱਦਾਂ ਹੀ ਉਹਦੇ ਫੈਸਲੇ ਕਰਨ ਵਾਲੀ ਤਕੜੀ, ਉਹ ਵੀ ਅਮੁੱਲ ਹੈ, ਅਤੇ ਤਕੜੀ ਵਿੱਚ ਪਿਆ ਵੱਟਾ ਵੀ ਅਮੁੱਲ ਹੈ, ਜਿਹਦੇ ਵਿੱਚ ਉਹ ਤੋਲ ਕੇ ਸਭ ਦੇ ਫੈਸਲੇ ਕਰ ਰਿਹਾ। ਅਮੁੱਲ ਬਖਸੀਸ, ਅਮੁੱਲ ਨਿਸ਼ਾਨ। ਅਮੁੱਲ ਨੇ ਮਾਲਕ ਦੀਆਂ ਰਹਿਮਤਾਂ, ਉਹਦੀਆਂ ਦਾਤਾਂ, ਅਤੇ ਉਹਨਾਂ ਦਾਤਾਂ ਦੇ ਬਖਸ਼ਿਸ਼ਾਂ ਦੇ ਨਿਸ਼ਾਨ ਵੀ ਅਮੁੱਲ ਨੇ। ਅਮੁੱਲ ਕਰਮ, ਅਮੁੱਲ ਫੁਰਮਾਨ। ਮਾਲਕ ਦੀਆਂ ਦਾਤਾਂ, ਬਖਸ਼ਿਸ਼ਾਂ ਵੀ ਅਮੁੱਲ ਨੇ, ਅਤੇ ਮਾਲਕ ਦਾ ਹੁਕਮ ਵੀ ਅਮੁੱਲ ਹੈ। ਉਹਦੇ ਹੁਕਮ ਵਿੱਚ ਹੀ ਇਹ ਸਭ ਪਸਾਰਾ ਇੱਕ ਸਿਸਟਮ ਵਿੱਚ ਚੱਲ ਰਿਹਾ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਅਕਾਲ ਪੁਰਖ ਸਾਰਿਆਂ ਹੀ ਅੰਦਾਜ਼ਿਆਂ ਤੋਂ ਪਰੇ ਹੈ। ਮਾਲਕ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਉਹ ਕਿਵੇਂ ਵਰਤ ਰਿਹਾ ਹੈ। ਆਖ ਆਖ ਰਹੇ ਲਿਵਲਾਏ। ਬਹੁਤ ਲੋਕ ਮਾਲਕ ਵਿੱਚ ਧਿਆਨ ਲਾ ਕੇ ਉਹਦੇ ਨਾਲ ਲਿਵ ਜੋੜ ਕੇ ਉਹਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਅੰਤ ਵਿੱਚ ਉਹ ਅਸਫਲ ਹੀ ਰਹਿ ਜਾਂਦੇ ਨੇ। ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਆਖੇ ਵੇਦ ਪਾਠ ਪੁਰਾਣ। ਵੇਦਾਂ ਦੇ ਪਾਠ ਮੰਤਰ ਅਤੇ ਪੁਰਾਣ ਵੀ ਉਸ ਮਾਲਕ ਦਾ ਅੰਦਾਜ਼ਾ ਲਾ ਰਹੇ ਨੇ। ਆਖੇ ਪੜ੍ਹੇ ਕਰੇ ਵਖਿਆਨ। ਅਤੇ ਕਿੰਨੇ ਹੀ ਪੜ੍ਹੇ ਹੋਏ ਵਿਦਵਾਨ ਦੂਜੇ ਲੋਕਾਂ ਨੂੰ ਮਾਲਕ ਦਾ ਉਪਦੇਸ਼ ਕਰਕੇ ਮਾਲਕ ਦਾ ਅੰਦਾਜ਼ਾ ਲਾ ਰਹੇ ਨੇ। ਆਖੇ ਬ੍ਰਹਮੇ ਆਖੇ ਇੰਦ। ਕਿੰਨੇ ਹੀ ਬ੍ਰਹਮੇ ਅਤੇ ਇੰਦਰ ਵਰਗੇ ਮਾਲਕ ਦਾ ਅੰਦਾਜ਼ਾ ਲਾ ਰਹੇ ਨੇ। ਇੱਥੇ ਹਿੰਦੂ ਮਿਥਿਹਾਸ ਦੇ ਪਾਤਰ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਨੂੰ ਵੈਰੀਫਿਕੇਸ਼ਨ ਨਹੀਂ ਦਿੱਤੀ ਜਾ ਰਹੀ ਕਿ ਇਹ ਦੇਵਤੇ ਹੋਏ ਸੀ। ਇਹ ਤਾਂ ਉਹਨਾਂ ਦੇ ਗ੍ਰੰਥਾਂ ਤੋਂ ਹੀ ਗੁਰੂ ਸਾਹਿਬ ਦੱਸ ਰਹੇ ਨੇ ਕਿ ਇੱਕ ਹੀ ਬ੍ਰਹਮਾ ਤੇ ਇੰਦਰ ਨਹੀਂ ਹੋਇਆ, ਪਤਾ ਨਹੀਂ ਕਿੰਨੇ ਹੀ ਬ੍ਰਹਮਾ ਤੇ ਇੰਦਰ ਵਰਗੇ ਉਸ ਮਾਲਕ ਦਾ ਅੰਦਾਜ਼ਾ ਲਾਉਣ ਤੇ ਲੱਗੇ ਹੋਏ ਨੇ। ਆਖੇ ਗੋਪੀ ਤੈ ਗੋਬਿੰਦ, ਗੋਪੀਆਂ ਤੇ ਕ੍ਰਿਸ਼ਨ ਵਰਗੇ ਵੀ ਮਾਲਕ ਦਾ ਅੰਦਾਜ਼ਾ ਲਾ ਰਹੇ ਨੇ। ਆਖੇ ਈਸਰ ਆਖੇ ਸਿੱਧ, ਕਿੰਨੇ ਹੀ ਸ਼ਿਵ ਵਰਗੇ ਤੇ ਕਿੰਨੇ ਹੀ ਗੋਰਖ ਦੇ ਚੇਲੇ ਸਿੱਧ ਲੋਕ ਵੀ ਉਸ ਮਾਲਕ ਦਾ ਅੰਦਾਜ਼ਾ ਲਾ ਰਹੇ ਨੇ। ਭਾਵੇਂ ਕੋਈ ਇਹਨਾਂ ਦੇਵਤਿਆਂ ਨੂੰ ਰੱਬ ਮੰਨੀ ਜਾਵੇ, ਪਰ ਇਹ ਸਾਰੇ ਵੀ ਹਿੰਦੂ ਗ੍ਰੰਥਾਂ ਦੇ ਹਿਸਾਬ ਨਾਲ ਉਸ ਮਾਲਕ ਦਾ ਅੰਦਾਜ਼ਾ ਲਾ ਰਹੇ ਨੇ। ਜੇ ਸ਼ਿਵ ਆਪ ਰੱਬ ਹੈ ਤੇ ਹਿਮਾਲਿਆ ਵਿੱਚ ਕੈਲਾਸ਼ ਪਰਬਤ ਤੇ ਬੈਠਾ ਕਿਹਦੇ ਵਿੱਚ ਧਿਆਨ ਲਾ ਕੇ ਕਿਸ ਨੂੰ ਧਿਆ ਰਿਹਾ ਹੈ? ਇਸ ਲਈ ਕਿੰਨੇ ਹੀ ਸ਼ਿਵ ਵਰਗੇ ਤੇ ਕਿੰਨੇ ਹੀ ਗੋਰਖ ਦੇ ਚੇਲੇ ਸਿੱਧ ਲੋਕ ਉਸ ਮਾਲਕ ਦਾ ਅੰਦਾਜ਼ਾ ਲਾ ਰਹੇ ਨੇ। ਆਖੇ ਕੇਤੇ ਕੀਤੇ ਬੁੱਧ, ਤੇ ਕਿੰਨੇ ਹੀ ਉਸ ਮਾਲਕ ਦੇ ਬਣਾਏ ਹੋਏ ਬੁੱਧ ਵੀ ਉਸਦਾ ਅੰਦਾਜ਼ਾ ਲਾ ਰਹੇ ਨੇ। ਆਖੇ ਦਾਨਵ ਆਖੇ ਦੇਵ, ਦੈਂਤ ਤੇ ਦੇਵਤੇ ਵੀ ਉਸ ਮਾਲਕ ਦਾ ਅੰਦਾਜ਼ਾ ਲਾ ਰਹੇ ਨੇ। ਆਖੇ ਸੁਰ ਨਰ ਮੁੰਜਨ ਸੇਵ, ਤੇ ਕਿੰਨੇ ਹੀ ਸੁਰ ਨਰ ਮਤਲਬ ਦੇਵਤੇ ਮਨੁੱਖ, ਮੁਨ ਜਨ ਮਤਲਬ ਮੁਨੀ ਲੋਕ, ਮੌਨਧਾਰੀ ਲੋਕ ਤੇ ਸੇਵ ਮਤਲਬ ਸੇਵਕ ਵੀ ਤੇਰਾ ਅੰਦਾਜ਼ਾ ਲਾ ਰਹੇ ਨੇ। ਕੇਤੇ ਆਖੇ ਆਖਣ ਪਾਹੇ, ਕੇਤੇ ਆਖੇ ਦਾ ਮਤਲਬ ਬੇਅੰਤੀ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਨੇ। ਆਖਣ ਪਾਹੇ ਦਾ ਮਤਲਬ ਕਿੰਨੇ ਹੀ ਤੇਰਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੇਤੇ ਕਹਿ ਕਹਿ ਉੱਠ ਉੱਠ ਜਾਏ, ਤੇ ਬੇਅੰਤੀ ਲੋਕ ਮਾਲਕ ਦਾ ਅੰਦਾਜ਼ਾ ਲਾਉਂਦੇ ਲਾਉਂਦੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ। ਏਤੇ ਕੀਤੇ ਹੋਰ ਕਰੇ, ਆ ਉੱਪਰ ਜਿੰਨਿਆਂ ਬਾਰੇ ਵੀ ਗੁਰੂ ਸਾਹਿਬ ਨੇ ਦੱਸਿਆ, ਇੰਨੇ ਹੀ ਹੋਰ ਉਸ ਮਾਲਕ ਦਾ ਅੰਦਾਜ਼ਾ ਲਾਉਣ ਵਾਲੇ ਜੀਵ ਪੈਦਾ ਹੋ ਜਾਣ ਤਾਂ ਆਖ ਨਾ ਸਕੇ ਕਈ ਕੇ, ਪਰ ਫਿਰ ਵੀ ਉਹ ਅਕਾਲ ਪੁਰਖ ਦਾ ਅੰਦਾਜ਼ਾ ਨਹੀਂ ਲਾ ਸਕਦੇ। ਜੇਵੜ ਭਾਵੇ ਤੇਵੜ ਹੋਏ, ਉਹ ਮਾਲਕ ਜਿੰਨਾ ਚਾਹੁੰਦਾ ਹੈ ਉਹ ਆਪਦੇ ਹੁਕਮ ਨਾਲ ਆਪਣੀ ਕੁਦਰਤ ਨੂੰ ਹੋਰ ਵੱਡਾ ਕਰ ਲੈਂਦਾ ਹੈ। ਜਿਵੇਂ ਪਹਿਲਾਂ ਲੋਕੀ ਇਸ ਧਰਤੀ ਤੱਕ ਸੀਮਤ ਸੀ, ਫਿਰ ਸਾਇੰਸ ਨੇ ਸਾਡੇ ਸੋਲਰ ਸਿਸਟਮ ਤੇ 9 ਗ੍ਰਹਿਆਂ ਬਾਰੇ ਪਤਾ ਲਾ ਲਿਆ, ਫਿਰ ਪਤਾ ਲੱਗਾ ਕਿ ਗਲੈਕਸੀ ਵਿੱਚ ਹੋਰ ਕਿੰਨੇ ਹੀ ਗ੍ਰਹਿ ਨੇ, ਪਤਾ ਲੱਗਾ ਕਿ ਗਲੈਕਸੀਸ ਵਿੱਚ ਹੋਰ ਕਿੰਨੇ ਹੀ ਸੋਲਰ ਸਿਸਟਮ ਨੇ, ਫਿਰ ਪਤਾ ਲੱਗਾ ਕਿ ਪੂਰੇ ਯੂਨੀਵਰਸ ਵਿੱਚ ਕਿੰਨੀਆਂ ਹੀ ਗਲੈਕਸੀਸ ਨੇ, ਤੇ ਇੰਨੇ ਵੱਡੇ ਯੂਨੀਵਰਸ ਦਾ ਪੂਰਾ ਭੇਦ ਕੌਣ ਪਾ ਸਕਦਾ ਹੈ? ਹੋਰ ਕੀ ਪਤਾ ਕਿੰਨੇ ਹੀ ਹੋਰ ਯੂਨੀਵਰਸ ਹੋਣ, ਉਹ ਮਾਲਕ ਆਪਦਾ ਪਸਾਰਾ ਹੋਰ ਵੱਡਾ ਕਰ ਲੈਂਦਾ ਹੈ। ਨਾਨਕ ਜਾਣੇ ਸੱਚਾ ਸੋਏ, ਹੇ ਨਾਨਕ, ਉਹ ਸੱਚਾ ਅਕਾਲ ਪੁਰਖ ਆਪ ਹੀ ਜਾਣਦਾ ਕਿ ਉਹਦਾ ਪਸਾਰਾ ਕਿੰਨਾ ਵੱਡਾ। ਜੇ ਕੋ ਆਖੇ ਬੋਲ ਵਿਗਾੜ, ਪਰ ਜੇ ਕੋਈ ਮੂਰਖ ਆਪਣੀ ਅਕਲ ਦੇ ਹਿਸਾਬ ਨਾਲ ਉਹਦਾ ਗਲਤ ਅੰਦਾਜ਼ਾ ਲਾ ਕੇ ਸਭ ਨੂੰ ਦੱਸਦਾ ਹੈ ਤਾਂ ਲਿਖੀਏ ਸਿਰ ਗਵਾਰਾ ਗਵਾਰ, ਤਾਂ ਉਹ ਬੜਬੋਲਾ ਮਨੁੱਖ ਮੂਰਖਾਂ ਵਿੱਚੋਂ ਮੂਰਖ ਗਵਾਰਾਂ ਦਾ ਗਵਾਰ ਲਿਖਿਆ ਜਾਂਦਾ ਹੈ। ਗੁਰੂ ਸਾਹਿਬ ਨੇ ਕਿੰਨੀ ਸੋਹਣੀ ਲੜੀ ਪਰੋ ਕੇ ਇਸ ਪੌੜੀ ਵਿੱਚ ਸਾਨੂੰ ਦੱਸਿਆ ਹੈ, ਕਿੰਨੇ ਹੀ ਅਕਾਲ ਪੁਰਖ ਦਾ ਅੰਦਾਜ਼ਾ ਲਾਈ ਜਾਂਦੇ ਨੇ, ਪਰ ਸਾਡਾ ਕੰਮ ਤਾਂ ਚੰਗੇ ਗੁਣ ਆਪਣੇ ਅੰਦਰੋਂ ਪ੍ਰਗਟ ਕਰਕੇ ਇੱਕ ਚੰਗਾ ਜੀਵਨ ਤੇ ਚੰਗਾ ਸਮਾਜ ਸਿਰਜਣਾ ਹੈ। ਇਹਦੇ ਲਈ ਗੁਰੂ ਦੀ ਸਿੱਖਿਆ ਵਿੱਚ ਆਈਏ, ਹਰ ਰੋਜ਼ ਦਾ ਭਾਵੇਂ ਇੱਕ ਹੀ ਸ਼ਬਦ ਪੜ੍ਹੀਏ, ਪਰ ਸ਼ਬਦ ਨੂੰ ਅਰਥਾਂ ਨਾਲ ਪੜ੍ਹ ਕੇ ਵਿਚਾਰ ਕਰੀਏ ਤੇ ਗੁਰਬਾਣੀ ਨੂੰ ਜੀਵਨ ਵਿੱਚ ਲਾਗੂ ਕਰੀਏ ਤੇ ਗੁਰਬਾਣੀ ਬਣੀਏ। ਕੱਲ੍ਹ ਨੂੰ ਅਸੀਂ 27ਵੀਂ ਪੌੜੀ ਦੇ ਵਿਚਾਰ ਕਰਾਂਗੇ ਜੀ। ਬਾਕੀ ਕੋਈ ਵੀ ਸੁਝਾਅ ਜਾਂ ਸਵਾਲ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਸ ਵਿਚਾਰ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।